ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੁਸੀਂ ਬਾਰ ਬਾਰ ਸਿਮਰਨ ਕਰਨ ਦਾ ਮਤਲਬ ਇਹ ਹੈ ਵੀ ਉਹ ਤੁਹਾਡੇ ਅੰਦਰ ਵਸ ਜਾਵੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਬਾਰ ਬਾਰ ਸਿਮਰਨ ਕਰਨੇ ਨਾਲ ਰੱਬ ਗੁੱਸੇ ਨਹੀਂ ਹੁੰਦਾ, ਬਲਕਿ ਉਹ ਪਰੇਸ਼ਾਨੀ ਰਹਿੰਦਾ ਹੈ, ਕਿਉਂਕਿ ਉਹ ਪੂਰਨ ਕਿਰਪਾਲੂ ਹੈ।
ਨਾਨਕ ਜੀਵ ਕਾ ਇਹ ਆਧਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸਲੀ ਜਿਹੜਾ ਜੀਵ ਦਾ ਆਧਾਰ ਆਸਰਾ ਵੀ ਇਹੀ ਹੈ, ਵਾਹਿਗੁਰੂ ਦਾ ਸਿਮਰਨ ਹੀ ਅਸਲੀ ਇਸ ਜੀਵ ਦਾ ਆਧਾਰ ਹੈ। ਜਿਵੇਂ ਮੱਛੀ ਨੂੰ ਪਾਣੀ ਦਾ ਆਸਰਾ ਹੁੰਦਾ ਹੈ, ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਰਮਾਇਆ, ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣਾ ਤਿੰਨ ਭਾਵੈ ਸਭ ਕੋਈ। ਜਿਵੇਂ ਅਮਲੀ ਨੂੰ ਅਮਲ ਦਾ ਆਧਾਰ ਹੋ ਜਾਂਦਾ, ਜਿਹੜੇ ਪੱਕੀ ਅਮਲੀ ਹੁੰਦੇ ਨੇ, ਜੇ ਉਹਨਾਂ ਨੂੰ ਸਮੇਂ ਸਿਰ ਅਮਲ ਨਾ ਮਿਲੇ ਉਹਨਾਂ ਦੀ ਹਾਲਤ ਬੜੀ ਤਰਸਯੋਗ ਹੁੰਦੀ ਹੈ, ਤੜਫਦੇ ਨੇ। ਹਜ਼ੂਰ ਕਹਿੰਦੇ ਨੇ ਜਿਵੇਂ ਅਮਲੀ ਨੂੰ ਅਮਲ ਦਾ ਆਸਰਾ ਹੁੰਦਾ ਹੈ ਅਤੇ ਮੱਛੀ ਨੂੰ ਪਾਣੀ ਦਾ ਆਸਰਾ ਹੁੰਦਾ, ਜੇ ਅਮਲੀ ਨੂੰ ਅਮਲ ਨਾ ਮਿਲੇ ਉਹ ਤੜਫਦਾ ਹੈ, ਮੱਛੀ ਨੂੰ ਪਾਣੀ ਨਾ ਮਿਲੇ ਉਹ ਤੜਫ ਕੇ ਮਰ ਜਾਂਦੀ ਹੈ। ਅਤੇ ਇੰਨਾ ਹੀ ਪਿਆਰ ਨਾਮ ਦੇ ਨਾਲ ਹੋਣਾ ਚਾਹੀਦਾ, ਨਾਨਕ ਜੀ ਕਾ ਇਹ ਹੈ ਆਧਾਰ। ਹਜ਼ੂਰ ਕਹਿੰਦੇ ਨੇ ਅਸਲੀ ਸਾਡੇ ਜੀ ਦਾ ਆਸਰਾ, ਸਾਡੇ ਮਨ ਦਾ ਆਸਰਾ, ਸਾਡੇ ਦਿਲ ਦਾ ਆਸਰਾ ਇਹੀ ਨਾਮ ਹੈ।
ਉੱਤਮ ਸਲੋਕ ਸਾਧ ਕੇ ਬਚਨ।
ਲਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਣੀ ਦੀ ਮਹਿਮਾ ਉਚਾਰਨ ਕਰਦੇ ਹਨ, ਗੁਰਮੁਖੋ ਉੱਤਮ ਸਲੋਕ ਸਾਧ ਕੇ ਬਚਨ। ਜੋ ਸਾਧ ਸਤਿਗੁਰੂ ਦੇ ਬਚਨ ਨੇ ਇਹ ਬੜੇ ਹੀ ਉੱਤਮ ਨੇ, ਬੜੇ ਅਮੋਲਕ ਨੇ। ਅਤੇ ਜਿਹੜੇ ਇਸ ਬਾਣੀ ਦੇ ਵਿੱਚ ਸ਼ਲੋਕ ਲਿਖੇ ਗਏ ਨੇ, ਕਿਉਂਕਿ ਹਰ ਅਸ਼ਟਪਦੀ ਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਹੈ ਅਤੇ ਫਿਰ ਅਸ਼ਟਪਦੀ ਵਿੱਚ ਉਪਦੇਸ਼ ਦਿੱਤੇ ਗਏ ਨੇ। ਹਜ਼ੂਰ ਕਹਿੰਦੇ ਨੇ ਉੱਤਮ ਸਲੋਕ, ਇਸ ਬਾਣੀ ਦੇ ਸਲੋਕ ਵੀ ਉੱਤਮ ਨੇ ਅਤੇ ਬਾਕੀ ਸਾਧ ਕੇ ਬਚਨ, ਬਾਕੀ ਜਿਹੜੇ ਸਤਿਗੁਰੂ ਦੇ ਬਚਨ ਨੇ ਅਸ਼ਟਪਦੀ ਵਿੱਚ ਬਿਆਨ ਕੀਤੇ ਉਹ ਵੀ ਮਹਾਨ ਉੱਤਮ ਹਨ।
ਅਮੁੱਲੀਕ ਲਾਲ ਇਹ ਰਤਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸ਼ਲੋਕ ਨੇ ਅਤੇ ਗਾਂ ਬਾਣੀ ਦੇ ਹੋਰ ਬਚਨ ਨੇ, ਇਹ ਸਤਿਗੁਰੂ ਦੇ ਅਮੋਲਕ ਬਚਨ, ਇਹ ਮਾਨੋ ਬੜੇ ਕੀਮਤੀ ਲਾਲ ਤੇ ਰਤਨ ਹਨ, ਕਿਉਂਕਿ ਲਾਲ ਤੇ ਰਤਨ ਬੜੇ ਕੀਮਤੀ ਮੰਨੇ ਗਏ ਨੇ। ਹਜ਼ੂਰ ਕਹਿੰਦੇ ਨੇ ਜਿਹੜੇ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੇ ਸ਼ਲੋਕ ਨੇ ਅਤੇ ਬਾਕੀ ਜਿਹੜੇ ਹੋਰ ਬਾਣੀ ਦੇ ਬਚਨ ਸਤਿਗੁਰੂ ਨੇ ਉਚਾਰਨ ਕੀਤੇ ਨੇ, ਇਹ ਬੜੇ ਅਮੋਲਕ, ਬੜੇ ਬੇਸ਼ਕੀਮਤੀ ਲਾਲ ਤੇ ਰਤਨ ਹਨ।
ਸੁਨਤ ਕਮਾਵਤ ਹੋਤ ਉਧਾਰ।
ਲੋ ਇਹ ਬਾਣੀ ਦਾ ਮਹਾਤਮ ਇੱਥੋਂ ਸ਼ੁਰੂ ਹੋ ਗਿਆ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਇਹਨਾਂ ਨੂੰ ਪ੍ਰੇਮ ਦੇ ਨਾਲ ਸੁਣਦਾ ਹੈ ਅਤੇ ਕਮਾਵਤ ਅੱਗੇ ਫਿਰ ਕਮਾਈ ਵੀ ਕਰਦਾ ਹੈ, ਕੇਵਲ ਸੁਣ ਕੇ ਹੀ ਨਹੀਂ ਛੱਡ ਦੇਣਾ, ਗਾਂ ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਕਰਨ ਲਈ ਆਖਿਆ ਹੈ ਉਹ ਵੀ ਆਪਾਂ ਸਤਿਗੁਰੂ ਦਾ ਬਚਨ ਮੰਨਣਾ ਹੈ, ਭਾਵ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਕਮਾਉਣਾ ਵੀ ਹੈ, ਜਿਹੜਾ ਸੁਣਦਾ ਵੀ ਹੈ ਅਤੇ ਗਾਂ ਕਮਾਉਂਦਾ ਵੀ ਹੈ, ਹੋਤ ਉਧਾਰ। ਸਤਿਗੁਰੂ ਕਹਿੰਦੇ ਭਾਈ ਉਸਦਾ ਉਧਾਰ ਹੋ ਜਾਂਦਾ ਹੈ।
ਆਪ ਤਰੈ ਲੋਕ ਹੈ ਨਿਸਤਾਰ।
ਲੋ ਇਸ ਬਾਣੀ ਦਾ ਮਹਾਤਮਾ ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਅਤੇ ਕਮਾਉਂਦਾ ਹੈ ਉਹ ਆਪ ਵੀ ਤਰ ਜਾਂਦਾ ਹੈ, ਲੋਕ ਹੈ ਨਿਸਤਾਰ ਤੇ ਫਿਰ ਹੋਰ ਲੋਕਾਂ ਦਾ ਵੀ ਉਧਾਰ ਕਰਦਾ ਹੈ।
ਸਫਲ ਜੀਵਨ ਸਫਲਤਾ ਕਾ ਸੰਗ।
ਲੋ ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣਦਾ ਤੇ ਕਮਾਉਂਦਾ ਹੈ ਸਫਲ ਜੀਵਨ, ਉਸਦਾ ਜੀਵਨ ਵੀ ਸਫਲ ਹੋ ਜਾਂਦਾ ਹੈ। ਸਫਲ 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 ਪਈ ਯਾਤਰਾ, ਆਵਨ ਜਾਣ ਰਹੇ ਮਿਲੇ ਸਾਧਾ। ਹਜ਼ੂਰ ਕਹਿੰਦੇ ਨੇ ਸਫਲਤਾ ਕਾ ਸੰਗ, ਉਸ ਮਹਾਂਪੁਰਖ ਦਾ ਭਾਈ ਜਿਹੜਾ ਸੰਗ ਹੈ ਉਹ ਵੀ ਸਫਲ ਹੈ। ਇਹਦਾ ਮਤਲਬ ਇਹ ਹੈ ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਹਦੇ ਜੀਵਨ ਤੇ ਵੀ ਅੱਛਾ ਪ੍ਰਭਾਵ ਪੈ ਜਾਂਦਾ ਹੈ।
ਜਾ ਕੇ ਮਨ ਲਾਗਾ ਹਰ ਰੰਗ।
ਪਰ ਨਾਲ ਸਤਿਗੁਰੂ ਮਹਾਰਾਜ ਨੇ ਇਹ ਇੱਕ ਕੰਡੀਸ਼ਨ ਵੀ ਰੱਖ ਦਿੱਤੀ ਹੈ ਵੀ ਉਸ ਮਹਾਂਪੁਰਖ ਦੀ ਅਵਸਥਾ ਇਹ ਹੋਣੀ ਚਾਹੀਦੀ ਹੈ, ਜਾ ਕੇ ਮਨ ਲਾਗਾ ਹਰ ਰੰਗ, ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਰੰਗ ਲੱਗਿਆ ਹੋਵੇ, ਉਸ ਪ੍ਰਭੂ ਦਾ ਪ੍ਰੇਮ ਲੱਗਿਆ ਹੋਵੇ, ਉਹਦਾ ਆਪਣਾ ਜੀਵਨ ਵੀ ਸਫਲ ਹੋ ਜਾਂਦਾ ਹੈ ਤੇ ਉਹਦਾ ਸੰਗ ਵੀ ਸਫਲ ਹੈ।
ਜੈ ਜੈ ਸ਼ਬਦ ਅਨਾਹਦ ਵਾਜੈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਦੇ ਜੈ ਜੈਕਾਰ ਦੇ ਸ਼ਬਦ ਗੂੰਜਦੇ ਨੇ ਤੇ ਅਨਾਹਦ ਵਾਜੈ ਤੇ ਨਾਲ ਅਨਹਦ ਵਾਜਾ ਵੀ ਵੱਜਦਾ ਹੈ। ਇਹਦਾ ਮਤਲਬ ਕੀ ਹੋਇਆ ਵੀ ਐਸੇ ਮਹਾਂਪੁਰਖ ਦੀ ਵਡਿਆਈ ਸਾਰੀ ਦੁਨੀਆ ਕਰਦੀ ਹੈ। ਕਿਵੇਂ ਕਰਦੀ ਹੈ? ਜੈ ਜੈ ਸ਼ਬਦ, ਉਹਦੀ ਸਿਫਤ ਸਲਾਹ ਦੇ ਸ਼ਬਦ ਉਚਾਰਨ ਕਰਕੇ ਤੇ ਨਾਲ ਵਾਜੇ ਵਜਾ ਕੇ, ਭਾਵ ਕੀਰਤਨ ਦੁਆਰਾ ਜਦੋਂ ਆਪਾਂ ਮਹਾਂਪੁਰਖਾਂ ਦੀ ਵਡਿਆਈ ਦੇ ਸ਼ਬਦ ਪੜ੍ਹਦੇ ਹਾਂ ਉਸ ਵੇਲੇ ਨਾਲ ਵਾਜਾ ਵੀ ਵੱਜਦਾ ਹੈ, ਹੋਰ ਵੀ ਸਾਜ਼ ਵੱਜਦੇ ਨੇ ਤੇ ਨਾਲ ਗੁਰਬਾਣੀ ਸ਼ਬਦ ਦਾ ਗਾਇਨ ਵੀ ਕੀਤਾ ਜਾਂਦਾ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਮਹਾਂਪੁਰਖਾਂ ਦੀ ਬੇਅੰਤ ਮਹਿਮਾ ਲਿਖੀ ਹੈ। ਅਥਵਾ ਜੈ ਜੈ ਸ਼ਬਦ ਅਨਾਹਦ ਵਾਜੇ, ਉਹਨਾਂ ਗੁਰਮੁਖਾਂ ਦੀ ਹਮੇਸ਼ਾ ਲਈ ਜੈ ਜੈਕਾਰ ਹੁੰਦੀ ਹੈ। ਅਤੇ ਜਿਹੜਾ ਅਨਾਹਦ ਸ਼ਬਦ ਹੈ, ਅਨਾਹਦ ਸ਼ਬਦ ਉਸਨੂੰ ਕਹਿੰਦੇ ਨੇ ਵੀ ਜਿਹੜਾ ਬਾਹਰਲੇ ਕਿਸੇ ਹੋਰ ਸਾਜ ਤੋਂ ਵੀ ਅਤੇ ਬਾਹਰਲੇ ਕਿਸੇ ਹੋਰ ਸਾਧਨ ਤੋਂ ਵੀ ਪੈਦਾ ਨਹੀਂ ਹੁੰਦਾ, ਅਤੇ ਜਿਹੜਾ ਸੁਰਤ ਅੰਦਰ ਆਪਣੇ ਆਪ ਹੀ ਵੱਜਦਾ ਹੋਵੇ ਉਸਨੂੰ ਅਨਾਹਦ ਸ਼ਬਦ ਕਹਿੰਦੇ ਨੇ। ਜੈ ਜੈ ਸ਼ਬਦ ਅਨਾਹਦ ਵਾਜੈ, ਹਜ਼ੂਰ ਕਹਿੰਦੇ ਉਸ ਗੁਰਮੁਖ ਪਿਆਰੇ ਦੀ ਸਭ ਥਾਵਾਂ 'ਤੇ ਜੈ ਜੈਕਾਰ ਹੁੰਦੀ ਹੈ, ਅਤੇ ਜਿਹੜਾ ਅਨਾਹਦ ਸ਼ਬਦ ਵਾਜੈ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਭਾਵ ਅਜੱਪਾ ਜਾਪ ਨਾਮ ਬਾਣੀ ਦਾ ਅਖੰਡ ਪ੍ਰਵਾਹ ਉਹਦੇ ਅੰਦਰ ਪ੍ਰਗਟ ਹੁੰਦਾ ਹੈ।
ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ,
ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰਾ ਉਸ ਅਨਹਦ ਸ਼ਬਦ ਨੂੰ ਸੁਣ ਸੁਣ ਕੇ ਆਨੰਦ ਕਰੇ ਤੇ ਬੜਾ ਭਾਰੀ ਆਨੰਦ ਮਾਣਦਾ ਹੈ, ਤੇ ਪ੍ਰਭ ਗਾਜੈ ਫਿਰ ਉਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਵੀ ਗੱਜਦਾ ਹੈ, ਭਾਵ ਵਾਹਿਗੁਰੂ ਪਰਮੇਸ਼ਰ ਵੀ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਜਾਂ ਗਾਜਿਆ ਦਾ ਅਰਥ ਵੀ ਭੁੱਲਦਾ ਹੈ, ਗੱਜਣਾ ਜਿਵੇਂ ਕਹਿੰਦੇ ਨਿਹੰਗ ਸਿਉਂ ਕਹਿੰਦੇ ਵੀ ਜਕਾਰਾ ਗਜਾ ਦਿਓ, ਇਸ ਤਰ੍ਹਾਂ ਉਹ ਗਾਜਿਆ ਸ਼ਬਦ ਬੋਲਣ ਦਾ ਵੀ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਉਹ ਸੁਣ ਸੁਣ ਕੇ ਗੁਰਮੁਖ ਜਾਨ ਆਨੰਦ ਮਾਣਦਾ ਹੈ ਤੇ ਪ੍ਰਭ ਗਾਜੈ ਤੇ ਉਹ ਵਾਹਿਗੁਰੂ ਪਰਮੇਸ਼ਰ ਉਹਦੇ ਅੰਦਰ ਗੱਜਦਾ ਹੈ, ਬੋਲਦਾ ਹੈ ਅਥਵਾ ਪ੍ਰਗਟ ਹੋ ਜਾਂਦਾ ਹੈ।
ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਹਾਂਤ ਦਾ ਅਰਥ ਹੈ ਵੀ ਮਹਾਤਮਾ ਲੋਕ ਨੇ। ਮਹਾਤਮਾ ਕੌਣ ਹੁੰਦੇ ਨੇ? ਮਹਾਂਤਮਾ ਜਿਨ੍ਹਾਂ ਦੀ ਆਤਮਾ ਮਹਾਨ ਹੋਵੇ, ਜਿਨ੍ਹਾਂ ਦੀ ਆਤਮਾ ਮਹਾਨ ਪਵਿੱਤਰ ਹੋ ਜਾਵੇ, ਜਿਨ੍ਹਾਂ ਨੂੰ ਸ਼ੁੱਧ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਵੇ ਉਹ ਮਹਾਤਮਾ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ, ਜਿਹੜੇ ਐਸੇ ਮਹਾਤਮਾ ਲੋਕ ਨੇ ਉਹਨਾਂ ਦੇ ਮੱਥੇ 'ਤੇ ਉਹ ਗੋਪਾਲ ਜੀ ਪ੍ਰਗਟ ਹੋ ਜਾਂਦੇ ਨੇ, ਭਾਵ ਮੱਥੇ ਤੋਂ ਮੁਰਾਦ ਹੈ ਜਿਹੜਾ ਮੱਥੇ ਦੇ ਅੰਦਰਲੇ ਪਾਸੇ ਸਾਡਾ ਦਿਮਾਗ 'ਤੇ ਦਸਵਾਂ ਦੁਆਰ ਹੈ, ਵੀ ਉਹ ਮੱਥੇ ਤੋਂ ਭਾਵ ਹੈ ਦਸਵੇਂ ਦੁਆਰ ਦੀ। ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ, ਵੀ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਮੱਥੇ ਦੇ ਅੰਦਰ, ਭਾਵ ਉਹਨਾਂ ਦੇ ਅੰਦਰਲੇ ਪਾਸੇ ਜਿਹੜਾ ਦਸਮ ਦੁਆਰ ਹੈ ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਜਾਂਦੇ ਹਨ।
ਨਾਨਕ ਉਧਰੇ ਤਿੰਨ ਕਹਿ ਸਾਥ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਵੀ ਉਹਨਾਂ ਦੇ ਨਾਲ ਉਧਰ ਜਾਂਦੇ ਹਨ।
ਸਰਨ ਜੋਗ ਸੁਣ ਸਰਨੀ ਆਏ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸ਼ਰਨ ਯੋਗ ਸੁਣ ਕੇ ਵੀ ਉਹ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੈ। ਜਿਵੇਂ ਆਮ ਤੌਰ 'ਤੇ ਸ਼ੇਰ ਨੂੰ ਜੰਗਲ ਦਾ ਬਾਦਸ਼ਾਹ ਮੰਨਿਆ ਜਾਂਦਾ, ਕਹਿੰਦੇ ਨੇ ਜਿਹੜਾ ਜੀਵ ਸ਼ੇਰ ਦੀ ਸ਼ਰਨ ਵਿੱਚ ਚਲਿਆ ਜਾਵੇ ਉਹਨੂੰ ਕਿਸੇ ਹੋਰ ਜਾਨਵਰ ਦਾ ਡਰ ਪੈ ਨਹੀਂ ਰਹਿੰਦਾ। ਜਿਵੇਂ ਬਾਣੀ ਵਿੱਚ ਵੀ ਇਹ ਪੰਕਤੀ ਆਈ ਹੈ, ਸਿੰਘ ਸਰਨ ਕਥ ਜਾਈਐ ਜੋ ਜੰਬਕ ਗ੍ਰਸ ਹੈ। ਸਿੰਘ ਦਾ ਅਰਥ ਹੈ ਸ਼ੇਰ, ਬਈ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਹੋਇਆ? ਜੰਬਕ ਦਾ ਅਰਥ ਹੈ ਗਿੱਦੜ, ਜੇ ਗਿੱਦੜ ਹੀ ਰਸਤੇ ਵਿੱਚ ਸਾਨੂੰ ਪਕੜ ਲੈਣ। ਇਹਦਾ ਮਤਲਬ ਇਹ ਹੈ ਵੀ ਜਦੋਂ ਕੋਈ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਤੇ ਫਿਰ ਉਹਨੂੰ ਜਿਹੜੇ ਆ ਜਮਦੂਤ ਤੇ ਗਿੱਦੜ ਨੇ, ਡਰਪੋਕ ਨੇ, ਇਹ ਉਹਨਾਂ ਦੇ ਨੇੜੇ ਨਹੀਂ ਆ ਸਕਦੇ, ਉਹ ਨਹੀਂ ਹੱਥ ਲਾ ਸਕਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਨੂੰ ਸ਼ਰਨ ਯੋਗ, ਵੀ ਸ਼ਰਨ ਆਇਆਂ ਦੀ ਰੱਖਿਆ ਕਰਨ ਲਈ ਸਮਰੱਥ ਹੈ। ਇਉਂ ਸ਼ਰਨ ਯੋਗ ਸੁਣ ਕੇ ਅਸੀਂ ਉਹਦੀ ਸ਼ਰਨ ਵਿੱਚ ਆ ਗਏ।
ਕਰ ਕਿਰਪਾ ਪ੍ਰਭ ਆਪ ਮਿਲਾਏ,
ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਮਹਾਨ ਦਿਆਲੂ ਕਿਰਪਾਲੂ ਹੈ ਉਸਨੇ ਕਿਰਪਾ ਕਰਕੇ ਤੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਜਿਵੇਂ ਜਿਹੜੀ ਨਦੀ ਯਾਤਰਾ ਕਰਕੇ ਸਮੁੰਦਰ ਦੇ ਤੱਟ 'ਤੇ ਪਹੁੰਚ ਜਾਂਦੀ ਹੈ ਅਤੇ ਫਿਰ ਸਮੁੰਦਰ ਦਾ ਪਾਣੀ ਉਹਦੇ ਸਵਾਗਤ ਲਈ ਅੱਗੇ ਆ ਜਾਂਦਾ। ਤੁਸੀਂ ਧਿਆਨ ਦੇ ਨਾਲ ਦੇਖੋ ਜਿੱਥੇ ਜਾ ਕੇ ਗੰਗਾ ਸਾਗਰ ਦੇ ਵਿੱਚ ਲੀਨ ਹੁੰਦੀ ਹੈ ਨਾ, ਉੱਧਰ ਕਲਕੱਤੇ ਦੇ ਨੇੜੇ ਅਸਥਾਨ ਹੈ, ਤੁਸੀਂ ਉੱਥੇ ਅਨੁਭਵ ਕਰੋਗੇ ਜਦੋਂ ਗੰਗਾ ਸਮੁੰਦਰ ਦੇ ਵਿੱਚ ਜਾਂਦੀ ਹੈ ਅਤੇ ਉਸ ਵੇਲੇ ਸਮੁੰਦਰ ਮਾਨੋ ਉਹਦੀ ਇੰਤਜ਼ਾਰ ਕਰ ਰਿਹਾ ਹੁੰਦਾ, ਅਤੇ ਜਦੋਂ ਉਹ ਗੰਗਾ ਉਹਦੇ ਵਿੱਚ ਪ੍ਰਵੇਸ਼ ਹੁੰਦੀ ਹੈ ਅਤੇ ਉਹਨੂੰ ਉਹ ਆਪਣੇ ਅੰਦਰ ਹੀ ਉਹਨੂੰ ਲੀਨ ਕਰ ਲੈਂਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਉਹ ਸ਼ਰਨ ਯੋਗ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਐਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਜ਼ਦੀਕ ਪਹੁੰਚ ਜਾਂਦੇ ਨੇ, ਤੇ ਫਿਰ ਵਾਹਿਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਮਿਟ ਗਏ ਬੈਰ ਭਏ ਸਭ ਰੇਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹਨਾਂ ਗੁਰਮੁਖਾਂ ਦਾ ਜੀਵਨ ਐਸਾ ਬਣ ਜਾਂਦਾ ਹੈ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਇਹਨਾਂ ਦੋਨਾਂ ਪੰਕਤੀਆਂ ਦੇ ਅਰਥ ਇਕੱਠੇ ਲੱਗਣਗੇ। ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਸਾਧ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਲੈਂਦੇ ਨੇ, ਭਾਵ ਸਾਧ ਸੰਗਤ ਵਿੱਚ ਬੈਠ ਕੇ ਉਸ ਪ੍ਰਭੂ ਦਾ ਨਾਮ ਸਿਮਰਨ ਕਰਦੇ ਹਨ। ਇਹਦਾ ਸਦਕਾ ਮਿਟ ਗਏ ਬੈਰ ਭਏ ਸਭ ਰੇਨ, ਉਹਨਾਂ ਦੇ ਮਨ ਦੇ ਵਿੱਚੋਂ ਵੈਰ ਭਾਵ ਨਾਸ ਹੋ ਜਾਂਦੇ ਨੇ, ਉਹਨਾਂ ਦੇ ਮਨ ਦੇ ਵਿੱਚੋਂ ਈਰਖਾ ਅਤੇ ਦੁਸ਼ਮਣੀ ਦੇ ਭਾਵ ਨਿਕਲ ਜਾਂਦੇ ਨੇ। ਭਏ ਸਭ ਰੇਨ, ਫਿਰ ਉਹ ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਜਦੋਂ ਮਨੁੱਖ ਕਿਸੇ ਬਾਰੇ ਬੁਰਾ ਸੋਚਦਾ ਹੈ ਨਾ, ਤੇ ਉਸੇ ਵੇਲੇ ਉਸਦੇ ਮਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੁੰਦਾ, ਸੰਸਾਰ ਇੱਕ ਸ਼ੀਸ਼ਾ ਹੈ, ਤੁਸੀਂ ਕਿਸੇ ਵੱਲ ਵੀ ਪਿਆਰ ਦੀ ਦ੍ਰਿਸ਼ਟੀ ਨਾਲ ਤੱਕੋ ਤਾਂ ਵੀ ਉਸ ਨੂੰ ਮਹਿਸੂਸ ਹੋਵੇਗਾ, ਜਦੋਂ ਤੁਸੀਂ ਈਰਖਾ ਅਤੇ ਦੁਵੇਸ਼ ਦੀ ਦ੍ਰਿਸ਼ਟੀ ਨਾਲ ਵੇਖੋਗੇ ਫਿਰ ਵੀ ਉਸ ਨੂੰ ਪਤਾ ਲੱਗ ਜਾਵੇਗਾ। ਸਾਡੇ ਸਰੀਰ ਦੇ ਹੋਰ ਅੰਗ ਵੀ ਬੜੇ ਕੀਮਤੀ ਨੇ, ਪਰ ਜਿਹੜੀਆਂ ਮਨੁੱਖ ਦੀਆਂ ਅੱਖਾਂ ਨੇ ਉਹ ਉਸ ਕੁਦਰਤ ਨੇ ਐਸੀਆਂ ਬਣਾਈਆਂ ਹੋਈਆਂ ਨੇ, ਮਨੁੱਖ ਜ਼ੁਬਾਨ ਤੋਂ ਝੂਠ ਬੋਲ ਸਕਦਾ ਪਰ ਉਹਦੀਆਂ ਅੱਖਾਂ ਨਹੀਂ ਝੂਠ ਬੋਲ ਸਕਦੀਆਂ। ਜਿਹੜਾ ਪਿਆਰ ਅਤੇ ਦੁਸ਼ਮਣੀ ਦਾ ਭਾਵ ਜ਼ੁਬਾਨ ਤੋਂ ਨਹੀਂ ਅੱਖਾਂ ਤੋਂ ਪ੍ਰਗਟ ਹੁੰਦਾ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹ ਅੱਖਾਂ ਐਸੀ ਵਾਹਿਗੁਰੂ ਨੇ ਦਾਤ ਬਣਾਈ ਹੈ, ਇੱਕ ਐਸਾ ਅੰਗ ਬਣਾਇਆ ਹੈ, ਉਹ ਹਰ ਮਨੁੱਖ ਦੀ ਅੰਦਰਲੀ ਤਸਵੀਰ ਨੂੰ ਪੇਸ਼ ਕਰ ਦਿੰਦੀਆਂ। ਮਨੁੱਖ ਆਪਣੀ ਅੰਦਰਲੀ ਭਾਵਨਾ ਨੂੰ ਛੁਪਾ ਨਹੀਂ ਸਕਦਾ, ਜੇ ਛੁਪਾਵੇਗਾ ਤਾਂ ਉਹਦੀਆਂ ਅੱਖਾਂ ਜ਼ਰੂਰ ਦੱਸ ਦੇਣਗੀਆਂ। ਇਸੇ ਲਈ ਹੁਣ ਅੱਖਾਂ ਦੀਆਂ ਤਸਵੀਰਾਂ ਵੀ ਲੈ ਰਹੇ ਨੇ, ਵੀ ਅੱਖਾਂ ਦੀ ਜਿਹੜੀ ਤਸਵੀਰ ਹੈ ਉਸ ਤੋਂ ਪਤਾ ਲੱਗਦਾ ਵੀ ਮਨੁੱਖ ਦੇ ਅੰਦਰ ਦੀ ਭਾਵਨਾ ਕੀ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਜਪਦੇ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚੋਂ ਵੈਰ ਭਾਵ ਮਿਟ ਗਏ ਤੇ ਸਭ ਦੇ ਚਰਨਾਂ ਦੀ ਧੂੜ ਬਣ ਗਏ ਹਨ।
ਸੋ ਪ੍ਰਸੰਨ ਭਏ ਗੁਰਦੇਵ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਗੁਰਦੇਵ ਜੀ ਭਾਵ ਪੂਜਨੀਕ ਸਤਿਗੁਰੂ, ਗੁਰੂਆਂ ਦੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੇ ਸੋ ਪ੍ਰਸੰਨ ਪਏ। ਸੋ ਪ੍ਰਸੰਨ ਪਾਠ ਇਕੱਠਾ ਹੀ ਹੈ, ਇਹਦਾ ਮਤਲਬ ਚੰਗੀ ਤਰ੍ਹਾਂ ਜਦੋਂ ਸਤਿਗੁਰੂ ਮਹਾਰਾਜ ਪ੍ਰਸੰਨ ਹੋਏ,
ਪੂਰਨ ਹੋਈ ਸੇਵਕ ਕੀ ਸੇਵਾ,
ਤੇ ਫਿਰ ਬਈ ਸੇਵਕ ਦੀ ਕੀਤੀ ਹੋਈ ਸੇਵਾ ਵੀ ਸੰਪੂਰਨ ਹੋ ਗਈ। ਜਿਵੇਂ ਭਾਈ ਲਹਿਣੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਨੋ ਤਨੋ ਸੇਵਾ ਕੀਤੀ, ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਨ ਨੂੰ ਰਾਤ ਕਹਿ ਦਿੱਤਾ, ਰਾਤ ਨੂੰ ਦਿਨ ਕਹਿ ਦਿੱਤਾ, ਅਤੇ ਭਾਈ ਲਹਿਣੇ ਨੇ ਸੱਚ ਬਚਨ ਕਹਿ ਕੇ ਪ੍ਰਵਾਨ ਕੀਤਾ, ਜੇ ਸਤਿਗੁਰੂ ਨੇ ਕੋਈ ਵੀ ਬਚਨ ਕੀਤਾ ਭਾਈ ਲਹਿਣੇ ਨੇ ਉਸ ਨੂੰ ਕਦੇ ਵੀ ਜਵਾਬ ਨਹੀਂ ਦਿੱਤਾ, ਕਦੇ ਵੀ ਅਸਵੀਕਾਰ ਨਹੀਂ ਕੀਤਾ, ਜੋ ਸਤਿਗੁਰੂ ਨੇ ਬਚਨ ਕੀਤਾ ਉਹਨੂੰ ਪ੍ਰਵਾਨ ਕਰਦੇ ਰਹੇ। ਅਤੇ ਫਿਰ ਅਖੀਰ 'ਤੇ ਹੋਇਆ ਕਿ ਜਦੋਂ ਸਤਿਗੁਰੂ ਮਹਾਰਾਜ ਨੇ ਅਖੀਰਲੀ ਪਰਖ ਕੀਤੀ ਤਾਂ ਕਹਿੰਦੇ ਨੇ ਸਤਿਗੁਰੂ ਮਹਾਰਾਜ ਭਾਈ ਲਹਿਣੇ ਨੂੰ ਕਹਿਣ ਲੱਗੇ ਮੁਰਦਾ ਖਾਣਾ ਪਵੇਗਾ। ਕਿੱਡੀ ਬੇਖਮ ਪ੍ਰੀਖਿਆ ਸੀ, ਕਿੰਨੀ ਕਿੰਨਾ ਵੱਡਾ ਇਮਤਿਹਾਨ ਸੀ, ਅਤੇ ਪਰ ਭਾਈ ਲਹਿਣਾ ਉਸ ਵੇਲੇ ਵੀ ਸਤਿਗੁਰੂ ਦੇ ਹੁਕਮ ਮੰਨਣ ਦੇ ਵਿੱਚ ਤਿਆਰ ਬਰਤਿਆਰ ਸੀ, ਬਾਕੀ ਬ੍ਰਹਮ ਗਿਆਨੀ ਵੀ ਲੁਕ ਗਏ। ਹੈਰਾਨੀ ਦੀ ਗੱਲ ਹੈ, ਬ੍ਰਹਮ ਗਿਆਨੀ ਨੂੰ ਆਪ ਪਰਮੇਸ਼ਰ ਲਿਖਿਆ, ਪਰ ਬ੍ਰਹਮ ਗਿਆਨੀਆਂ ਦੇ ਮਨ ਦੇ ਵਿੱਚ ਵੀ ਭੁਲੇਖੇ ਪੈਦਾ ਹੋ ਗਏ, ਪਰ ਕੇਵਲ ਭਾਈ ਲਹਿਣਾ ਉਤਰਿਆ ਜਿਹਦੇ ਅੰਦਰ ਗੁਰੂ ਨਾਨਕ ਵਸ ਰਿਹਾ ਸੀ। ਭਾਈ ਲਹਿਣੇ ਨੇ ਉਸ ਵੇਲੇ ਮੁਰਦਾ ਖਾਣ ਦੇ ਲਈ ਵੀ ਸਤਿਗੁਰੂ ਦਾ ਬਚਨ ਪ੍ਰਵਾਨ ਕੀਤਾ, ਪਰ ਕਹਿੰਦੇ ਨੇ ਜਦੋਂ ਭਾਈ ਲਹਿਣੇ ਨੇ ਮੁਰਦਾ ਖਾਣ ਦੇ ਲਈ ਕੱਪੜਾ ਉਤਾਰਿਆ ਤਾਂ ਉੱਥੋਂ ਕੀ ਨਜ਼ਰ ਆਇਆ? ਸਾਖੀਕਾਰ ਲਿਖਦਾ ਹੈ, ਉੱਥੇ ਫਿਰ ਉਹ ਪ੍ਰਸ਼ਾਦ ਸੀ, ਤਿੰਨ ਮੀਲ ਦਾ ਕੜਾ ਪ੍ਰਸ਼ਾਦ ਉਸ ਨੂੰ ਪ੍ਰਾਪਤ ਹੋਇਆ। ਜਦੋਂ ਮੁਰਦੇ ਤੋਂ ਕੱਪੜਾ ਉਤਾਰਿਆ, ਵਿੱਚੋਂ ਪ੍ਰਸ਼ਾਦ, ਕੜਾ ਪ੍ਰਸ਼ਾਦ ਉਸਨੂੰ ਨਜ਼ਰ ਆਇਆ। ਇਹਦਾ ਮਤਲਬ ਇਹ ਹੈ, ਜਦੋਂ ਆਦਮੀ ਗੁਰੂ ਦੇ ਸਾਹਮਣੇ ਮੁਰਦਾ ਬਣ ਜਾਂਦਾ ਹੈ, ਮੁਰਦਾ ਖਾਣਾ ਪ੍ਰਵਾਨ ਕਰਨ ਤੋਂ ਮੁਰਾਦ ਹੈ ਮੁਰਦਾ ਬਣ ਜਾਂਦਾ ਹੈ, ਆਪਣੇ ਮਨ ਦੇ ਸੰਕਲਪ ਵਿਕਲਪ ਸਾਰੇ ਮਿਟਾ ਕੇ ਅਤੇ ਗੁਰੂ ਦਾ ਹੀ ਬਣ ਜਾਂਦਾ ਹੈ, ਅਤੇ ਫਿਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਉਸਨੂੰ ਪ੍ਰਾਪਤ ਹੋ ਜਾਂਦੀ ਹੈ। ਅਤੇ ਫਿਰ ਕੀ ਹੋਇਆ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਆਖਿਆ, ਭਾਈ ਲਹਿਣਿਆ, ਤੇਰੀ ਸੇਵਾ ਪ੍ਰਵਾਨ ਹੈ, ਹੁਣ ਮੰਗ ਜੋ ਮੰਗਣਾ। ਤਾਂ ਉਸ ਵੇਲੇ ਭਾਈ ਲਹਿਣੇ ਨੇ ਕੀ ਆਖਿਆ ਸੀ? ਕਹਿਣ ਲੱਗਾ, ਸੱਚੇ ਪਾਤਸ਼ਾਹ, ਬਾਕੀ ਸਿੱਖਾਂ ਦੇ ਤਾਂ ਘਰ ਕਾਠ ਸਨ, ਪਰਿਵਾਰ ਸਨ, ਉਹ ਤਾਂ ਵਾਪਸ ਚਲੇ ਗਏ ਨੇ ਜਾਂ ਇੱਧਰ ਉੱਧਰ ਖਿਸਕ ਗਏ ਨੇ, ਪਰ ਮੇਰੇ ਲਈ ਤਾਂ ਆਪ ਜੀ ਦੇ ਚਰਨਾਂ ਤੋਂ ਬਿਨਾਂ ਕੋਈ ਥਾਂ ਹੀ ਨਹੀਂ ਹੈ। ਮੇਰੀ ਤਾਂ ਇੱਕੋ ਹੀ ਜੋਦੜੀ ਹੈ, ਇੱਕੋ ਹੀ ਅਰਦਾਸ ਬੇਨਤੀ ਹੈ, ਬਸ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਕ ਹੀ ਸੇਵ। ਕਹਿਣ ਲੱਗੇ, ਪਾਏ ਲੈਣਿਆ, ਮੈਂ ਵੀ ਤੇ ਥਾਈ ਭਾਲਦਾ ਫਿਰਦਾ ਸੀ। ਜੇ ਤੂੰ ਕਹਿੰਦਾ ਮੇਰੇ ਰਹਿਣ ਦੇ ਲਈ ਕੋਈ ਹੋਰ ਟਿਕਾਣਾ ਨਹੀਂ, ਤੇ ਮੈਂ ਵੀ ਤੇ ਇਹੀ ਗੱਲ ਹੀ ਭਾਲਦਾ ਫਿਰਦਾ ਸੀ। ਜੇ ਤੂੰ ਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਮੰਗਦਾ, ਤੇ ਹੁਣ ਗੁਰੂ ਤੇਰੇ ਹਿਰਦੇ ਵਿੱਚ ਨਿਵਾਸ ਕਰੇਗਾ। ਇਹ ਬਚਨ ਕਹਿ ਕੇ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਏ ਲੈਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ, ਆਪਣਾ ਰੂਪ ਕਰ ਲਿਆ। ਇਹ ਐਸ ਪੂਰਨ ਹੋਈ ਸੇਵਾ ਕੀ ਸੇਵ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਲੀ ਤਰ੍ਹਾਂ ਪ੍ਰਸੰਨ ਹੋਏ, ਫਿਰ ਸੇਵਕ ਦੀ ਕੀਤੀ ਸੇਵਾ ਸੰਪੂਰਨ ਹੋ ਗਈ, ਸਫਲ ਹੋ ਗਈ।
ਆਲ ਜੰਜਾਲ ਬਿਕਾਰ ਤੇ ਰਹਤੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਨਾਮ ਸੁਣ ਰਸਨਾ ਕਹਤੇ। ਇਹ ਵੀ ਦੋਵਾਂ ਪੰਕਤੀਆਂ ਦੇ ਅਰਥ ਇਕੱਠੇ ਲੱਗਣਗੇ, ਵੀ ਆਲ ਜੰਜਾਲ ਬੇਕਾਰ ਤੇ ਰਹਤੇ, ਰਾਮ ਨਾਮ ਸੁਣ ਰਸਨਾ ਕਹਤੇ। ਵੀ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਕੰਨਾਂ ਰਾਹੀਂ ਸੁਣਦੇ ਨੇ ਤੇ ਰਸਨਾ ਦੁਆਰਾ ਕਹਤੇ ਉਚਾਰਨ ਕਰਦੇ ਹਨ, ਆਲ ਜੰਜਾਲ, ਆਲ ਦਾ ਅਰਥ ਹੈ ਸੰਪੂਰਨ, ਸਾਰੇ ਜਿੰਨੇ ਜੰਜਾਲ ਨੇ, ਮਾਇਆ ਦੇ ਧੰਦੇ ਨੇ ਤੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਉਹ ਇਹਨਾਂ ਤੋਂ ਵੀ ਰਹਿਤ ਹੋ ਜਾਂਦੇ ਨੇ। ਭਾਵ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਕੰਨਾਂ ਰਾਹੀਂ ਸੁਣਦੇ ਨੇ, ਰਸਨਾ ਤੋਂ ਜਪਦੇ ਨੇ, ਉਹ ਸਾਰੇ ਧੰਦਿਆਂ ਤੋਂ ਵੀ ਮੁਕਤ ਹੋ ਜਾਂਦੇ ਨੇ ਤੇ ਸਾਰੇ ਵਿਕਾਰਾਂ ਤੋਂ ਵੀ ਆਜ਼ਾਦ ਹੋ ਜਾਂਦੇ ਹਨ।
ਕਰ ਪ੍ਰਸਾਦ ਦਇਆ ਪ੍ਰਭ ਧਾਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰ ਪ੍ਰਸਾਦ, ਸਾਡੇ ਤੇ ਕਿਰਪਾ ਕਰਕੇ, ਪ੍ਰਸਾਦ ਦਾ ਅਰਥ ਹੈ ਕਿਰਪਾ, ਉਸ ਵਾਹਿਗੁਰੂ ਨੇ ਕਿਰਪਾ ਕਰਕੇ ਦਇਆ ਪ੍ਰਭ ਧਾਰੀ, ਸਾਡੇ ਤੇ ਦਇਆ ਧਾਰਨ ਕੀਤੀ।
ਨਾਨਕ ਨਿਭੀ ਖੇਪ ਹਮਾਰੀ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਜਿਹੜੀ ਖੇਪ ਸੀ, ਖੇਪ ਦਾ ਅਰਥ ਹੈ ਪੂੰਜੀ, ਉਹ ਪੂੰਜੀ ਕਿਹੜੀ ਸੀ? ਨਾਮ ਦੀ, ਜਿਹੜੀ ਸਾਡੀ ਨਾਮ ਦੀ ਪੂੰਜੀ ਸੀ ਗੁਰੂ ਦੇ ਪਾਸੋਂ ਲਈ, ਉਹ ਸਾਡੀ ਨਿਭ ਗਈ, ਭਾਵ ਉਹ ਸਾਡੇ ਸਾਨੂੰ ਹਮੇਸ਼ਾ ਲਈ ਪ੍ਰਾਪਤ ਹੋ ਗਈ ਤੇ ਹੁਣ ਉਹ ਸਾਡੀ ਸਿਰ ਤੋੜ ਨਿਭ ਗਈ ਹੈ, ਹੁਣ ਉਹ ਨਾਮ ਲੋਕ ਤੇ ਪ੍ਰਲੋਕ ਵਿੱਚ ਸਾਡੇ ਨਾਲ ਰਹੇਗਾ।
ਪ੍ਰਭ ਕੀ ਉਸਤਤ ਕਰੋ ਸੰਤ ਮੀਤ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਫਿਰ ਉਪਦੇਸ਼ ਦਿੰਦੇ ਹਨ ਕਿ ਇਹ ਸੰਤ ਮਿੱਤਰੋ, ਇੱਥੇ ਹੁਣ ਗੁਰਮੁਖਾਂ ਨੂੰ ਹੋਰਾਂ ਨੂੰ ਸੰਬੋਧਨ ਕਰਕੇ ਕਿਹਾ ਹੈ ਵੀ ਇਹ ਸਾਡੇ ਸੰਤ ਮਿੱਤਰੋ, ਤੁਸੀਂ ਮਿਲ ਕੇ ਵਾਹਿਗੁਰੂ ਦੀ ਉਸਤਤ ਕਰੋ।
ਸਾਵਧਾਨ ਏਕਾਗਰ ਚੀਤ,
ਕਿਵੇਂ ਕਰੀਏ? ਸਤਿਗੁਰੂ ਕਹਿੰਦੇ ਐਨ ਸਰੀਰ ਨੂੰ ਸਾਵਧਾਨ ਕਰਕੇ ਤੇ ਚਿੱਤ ਨੂੰ ਏਕਾਗਰ ਕਰਕੇ ਵਾਹਿਗੁਰੂ ਦੀ ਉਸਤਤ ਕਰੋ। ਇਹਦਾ ਮਤਲਬ ਇਹ ਹੈ, ਜਦੋਂ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਤਾਂ ਉਸ ਵੇਲੇ ਸਰੀਰ ਵੀ ਸਾਵਧਾਨ ਹੋਵੇ, ਚਿੱਤ ਵੀ ਏਕਾਗਰ ਹੋਵੇ, ਤੇ ਫਿਰ ਬਾਣੀ ਪੜ੍ਹੀ ਦਾ, ਸਿਮਰਨ ਕੀਤੇ ਦਾ ਪੂਰਨ ਲਾਭ ਪ੍ਰਾਪਤ ਹੁੰਦਾ ਹੈ।
ਸੁਖਮਨੀ ਸਹਿਜ ਗੋਬਿੰਦ ਗੁਣ ਨਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਸੁਖਮਨੀ ਬਾਣੀ ਹੈ, ਸੁਖਾਂ ਦੀ ਮਣੀ ਹੈ, ਔਰ ਇਹਦੇ ਵਿੱਚ ਵੀ ਸਹਿਜ ਸ਼ਾਂਤੀ ਵੀ ਹੈ, ਤੇ ਗੋਬਿੰਦ ਗੁਣ ਨਾਮ ਉਸ ਗੋਬਿੰਦ ਦੇ ਗੁਣ ਤੇ ਵਾਹਿਗੁਰੂ ਦਾ ਨਾਮ ਵੀ ਇਹਦੇ ਵਿੱਚ ਸੰਜੋਇਆ ਹੋਇਆ ਹੈ।
ਜਿਸ ਮਨ ਵਸੈ ਸੋ ਹੋਤ ਨਿਧਾਨ,
ਲੋ ਜਿਸ ਦੇ ਮਨ ਦੇ ਵਿੱਚ ਸੁਖਮਨੀ ਸਾਹਿਬ ਬਾਣੀ ਦਾ ਭਾਵ ਵਸ ਜਾਂਦਾ ਹੈ, ਸੋ ਹੋਤ ਨਿਧਾਨ, ਵੀ ਉਸ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
ਸਰਵ ਇੱਛਾ ਤਾਂ ਕੀ ਪੂਰਨ ਹੋਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਫਿਰ ਉਸ ਮਨੁੱਖ ਦੀਆਂ ਸਾਰੀਆਂ ਹੀ ਇੱਛਾਵਾਂ, ਸਾਰੀਆਂ ਹੀ ਕਾਮਨਾਵਾਂ ਸੰਪੂਰਨ ਹੋ ਜਾਂਦੀਆਂ ਹਨ।
ਪ੍ਰਧਾਨ ਪੁਰਖ ਪ੍ਰਗਟ ਸਭ ਲੋਏ,
ਤੇ ਫਿਰ ਉਹ ਸਾਰਿਆਂ ਤੋਂ ਪ੍ਰਧਾਨ ਪੁਰਖ ਬਣ ਜਾਂਦਾ, ਭਾਵ ਸਾਰਿਆਂ ਦਾ ਆਗੂ, ਧਾਰਮਿਕ ਆਗੂ ਬਣ ਜਾਂਦਾ ਹੈ। ਪ੍ਰਧਾਨ ਪੁਰਖ ਉਹ ਸਾਰਿਆਂ ਤੋਂ ਮੁਖੀ, ਸਾਰਿਆਂ ਤੋਂ ਸ੍ਰੇਸ਼ਟ ਬਣ ਜਾਂਦਾ ਹੈ, ਪ੍ਰਗਟ ਸਭ ਲੋਏ ਤੇ ਸਾਰੇ ਲੋਕਾਂ ਵਿੱਚ ਵੀ ਪ੍ਰਗਟ ਹੋ ਜਾਂਦਾ ਹੈ।
ਸਭ ਤੇ ਊਚ ਪਾਏ ਅਸਥਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਗੁਰਸਿੱਖ ਮਾਈ ਭਾਈ ਦੇ ਹਿਰਦੇ ਵਿੱਚ ਸੁਖਮਨੀ ਦਾ ਉਪਦੇਸ਼ ਵਸ ਜਾਵੇ ਤੇ ਫਿਰ ਸਭ ਤੋਂ ਉੱਚਾ ਅਸਥਾਨ ਨੂੰ ਪ੍ਰਾਪਤ ਕਰ ਲੈਂਦਾ ਹੈ।
ਬਹਰ ਨਾ ਹੋਵੇ ਆਵਨ ਜਾਨ,
ਸਭ ਤੋਂ ਉੱਚਾ ਅਸਥਾਨ ਹੈ ਕੀ? ਉਹ ਹੈ ਤੁਰਿਆ ਅਵਸਥਾ, ਚੌਥਾ ਪਦ, ਆਤਮਕ ਅਡੋਲ ਅਵਸਥਾ। ਜਦੋਂ ਉਹ ਪ੍ਰਾਪਤ ਹੋ ਜਾਵੇ, ਬਹਰ ਨਾ ਹੋਵੇ ਆਵਨ ਜਾਨ, ਫਿਰ ਦੁਬਾਰਾ ਮੁੜ ਕੇ ਆਉਣ ਜਾਣ ਨਹੀਂ ਹੁੰਦਾ, ਭਾਵ ਜਿਹੜਾ ਸਾਡਾ ਜਨਮ ਮਰਨ ਦਾ ਗੇੜ ਉਹ ਮੁੱਕ ਜਾਂਦਾ ਹੈ।
ਹਰ ਧਨ ਖਾਟ ਚਲੈ ਜਨ ਸੋਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਦੇ ਨਾਮ ਧਨ ਨੂੰ ਖੱਟ ਕੇ ਉਹੀ ਜਨ, ਉਹੀ ਗੁਰਮੁਖ ਪਿਆਰਾ ਅੱਗੇ ਪ੍ਰਲੋਕ ਨੂੰ ਜਾਂਦਾ ਹੈ।
ਨਾਨਕ ਜਿਸ ਹੈ ਪ੍ਰਾਪਤ ਹੋਏ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਨੂੰ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਜਾਵੇ ਤੇ ਫਿਰ ਉਹੀ ਇਹ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਖੱਟ ਕੇ ਅੱਗੇ ਪ੍ਰਲੋਕ ਵਿੱਚ ਲੈ ਜਾਂਦਾ ਹੈ।
ਖੇਮ ਸ਼ਾਂਤ ਰਿੱਦ ਨਵ ਨਿੱਧ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਅਖੀਰਲੀਆਂ ਪੰਕਤੀਆਂ ਤੋਂ ਇਹਦਾ ਅਰਥ ਸਪਸ਼ਟ ਹੋਵੇਗਾ, ਜੋ ਇਸ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਨੇ, ਇਹ ਫਲ ਤਿਸ ਜਨ ਕੈ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਫਲ ਜੋ ਇਸ ਪੌੜੀ ਵਿੱਚ ਉੱਪਰ ਬਿਆਨ ਕੀਤੇ ਨੇ, ਜਿਨ੍ਹਾਂ ਦੀ ਵਿਚਾਰ ਤੁਸਾਂ ਸਰਵਣ ਕਰਨੀ ਹੈ, ਇਹ ਸਾਰੇ ਫਲ ਉਸ ਜਨ ਨੂੰ ਪ੍ਰਾਪਤ ਹੁੰਦੇ ਨੇ ਮੁਖ ਭਣੇ, ਜਿਹੜਾ ਆਪਣੇ ਮੁਖ ਤੋਂ ਨਾਮ ਨੂੰ ਉਚਾਰਨ ਕਰਦਾ ਹੈ, ਅਤੇ ਇਸ ਦੇ ਨਾਲ ਹੀ ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਵੀ ਜਿਹੜਾ ਗੁਰੂ ਦੇ ਨਾਮ ਨੂੰ ਅਤੇ ਗੁਰੂ ਦੇ ਬਚਨਾਂ ਨੂੰ ਮਨ ਸੁਣੇ, ਮਨ ਦੇ ਨਾਲ ਸੁਣਦਾ ਹੈ, ਭਾਵ ਪੂਰੇ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਸੁਣਦਾ ਹੈ, ਉਹਨੂੰ ਇਹ ਸਾਰੇ ਫਲ ਪ੍ਰਾਪਤ ਹੁੰਦੇ ਨੇ। ਕਿਹੜੇ ਕਿਹੜੇ ਫਲ ਲੋ ਉਹਨਾਂ ਦੀ ਵਿਚਾਰ ਸੁਣੋ। ਖੇਮ ਸ਼ਾਂਤ ਰਿੱਦ ਨਵਨਿਤ, ਖੇਮ ਦਾ ਅਰਥ ਹੈ ਸੁਰੱਖਿਆ, ਹਿਫਾਜ਼ਤ, ਅਤੇ ਸ਼ਾਂਤ ਆਤਮਕ ਸ਼ਾਂਤੀ, ਅਤੇ ਰਿੱਧ, ਰਿੱਧ ਇੱਕ ਐਸੀ ਸ਼ਕਤੀ ਦਾ ਨਾਮ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਕੋਈ ਮੰਤਰ ਸਿੱਧੀ, ਕੋਈ ਸ਼ਬਦ ਸਿੱਧੀ ਕਰਦੇ ਸਨ ਅਤੇ ਫਿਰ ਉਹ ਪੰਜ ਅਕਸੇਰ ਅੰਨ ਲੈ ਕੇ ਅਤੇ ਉਸਦਾ ਭੋਜਨ ਭੰਡਾਰਾ ਤਿਆਰ ਕਰ ਲੈਂਦੇ, ਉਹਦੇ ਉੱਤੇ ਕੱਪੜਾ ਪਾ ਕੇ ਅਤੇ ਉੱਥੇ ਬੈਠ ਕੇ ਉਸ ਸ਼ਬਦ ਦਾ ਪਾਠ ਕਰਦੇ, ਜਿਵੇਂ ਦੱਸਦੇ ਸਨ ਵੀ ਇੱਕ ਮਹਾਂਪੁਰਖ ਇਹਨਾਂ ਗੁਰਬਾਣੀ ਦੇ ਸ਼ਬਦਾਂ ਦਾ ਵੀ ਉਚਾਰਨ ਕਰਦੇ ਸਨ। ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ, ਅਤੇ ਫਿਰ ਉਹ ਸੰਗਤਾਂ ਨੂੰ ਖੁੱਲ੍ਹਾ ਭੰਡਾਰਾ ਵਰਤਾਈ ਜਾਣਾ ਅਤੇ ਉਹਨੂੰ ਉਹਨੇ ਮੁੱਕਣਾ ਨਾ। ਇਹਨੂੰ ਰਿੱਧੀ ਕਹਿੰਦੇ ਨੇ, ਅੰਨ ਦੀ ਅਤੋਟਤਾ, ਖੁੱਲ੍ਹੇ ਭੰਡਾਰੇ ਵਰਤਾਉਣੇ। ਹੁਣ ਕਈ ਮਹਾਂਪੁਰਖਾਂ ਦੇ ਅਸਥਾਨਾਂ 'ਤੇ 24 ਘੰਟੇ ਲੰਗਰ ਚੱਲਦੇ ਨੇ, ਉਹਨੂੰ ਰਿੱਧੀ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ, ਅਤੇ ਨਾਮਨਿਧ ਜਿਹੜੀਆਂ ਨੌ ਨਿਧੀਆਂ ਨੇ, ਅਸਨ ਬਸਨ ਪੁਨ ਕਨਕ ਭੂ ਦਾਸੀ ਚੌਪ ਗੁਲਾਮ ਰਥਵਾਹੇ ਹਡਵਾਹੇ ਜਾਨੀਆਂ, ਇਹ ਨਵਨਿਧ ਕੇ ਨਾਮ, ਇਹ ਸਾਰੇ ਫਲ ਉਸਨੂੰ ਇਹ ਪ੍ਰਾਪਤ ਹੁੰਦੇ ਹਨ ਜੋ ਗੁਰੂ ਦੇ ਬਚਨਾਂ ਨੂੰ ਅਤੇ ਗੁਰੂ ਦੇ ਨਾਮ ਨੂੰ ਮਨ ਦੇ ਨਾਲ ਭਾਵ ਪੂਰੀ ਇਕਾਗਰਤਾ ਅਤੇ ਧਿਆਨ ਦੇ ਨਾਲ ਸੁਣਦਾ ਹੈ।
ਬੁੱਧ ਗਿਆਨ ਸਰਵ ਤਹਿ ਸਿੱਧ,
ਉਹਨੂੰ ਆਤਮ ਵਿਛੈਣੀ ਬੁੱਧੀ ਵੀ ਪ੍ਰਾਪਤ ਹੋ ਜਾਂਦੀ ਹੈ ਅਤੇ ਯਥਾਰਥ ਗਿਆਨ, ਪਰੋਖ ਅਤੇ ਉਪਰੋਕਸ਼ ਗਿਆਨ ਵੀ ਉਸਨੂੰ ਮਿਲ ਜਾਂਦਾ ਹੈ ਅਤੇ ਸਾਰੀਆਂ ਸਿੱਧੀਆਂ ਵੀ ਉੱਥੇ ਉਸਨੂੰ ਪ੍ਰਾਪਤ ਹੋ ਜਾਂਦੀਆਂ ਨੇ। ਜਿਵੇਂ ਇਹ ਰੂਹਾਨੀ ਸ਼ਕਤੀਆਂ ਨੂੰ ਸਿੱਧੀ ਆਖਿਆ ਹੈ, ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁਨੀਫਤਾ ਅਸ਼ਸਿਧ ਕੇ ਨਾਮ, ਇਹ 8 ਮੁੱਖ ਸਿੱਧੀਆਂ ਨੇ। ਬਾਕੀ ਇਹਨਾਂ ਦੀ ਗੌਣ ਸਿੱਧੀਆਂ 10 ਹੋਰ ਵੀ ਮੰਨੀਆਂ, ਇਹ 18 ਸਿੱਧੀਆਂ ਮੁਕੰਮਲ ਨੇ, ਉਹ ਵੀ ਉਸ ਨੂੰ ਸਾਰੀਆਂ ਮਿਲ ਜਾਂਦੀਆਂ।
ਵਿਦਿਆ ਤਪ ਜੋਗ ਪ੍ਰਭ ਧਿਆਨ,
ਲਓ ਜਿਹੜੀ 64 ਪ੍ਰਕਾਰ ਦੀ ਵਿਦਿਆ ਹੈ ਉਹ ਵੀ ਉਸ ਨੂੰ ਮਿਲ ਜਾਂਦੀ ਹੈ, ਤੇ ਪੂਰਨ ਤਪ ਦਾ ਫਲ ਵੀ ਤੇ ਯੋਗ ਦਾ ਫਲ ਵੀ ਪ੍ਰਾਪਤ ਹੋ ਜਾਂਦਾ ਹੈ, ਤੇ ਪ੍ਰਭ ਧਿਆਨ ਤੇ ਵਾਹਿਗੁਰੂ ਦੇ ਵਿੱਚ ਉਸਦਾ ਧਿਆਨ ਜੁੜ ਜਾਂਦਾ ਹੈ।
ਗਿਆਨ ਸ੍ਰੇਸ਼ਟ ਉਤਮ ਇਸਨਾਨ,
ਤੇ ਜਿਹੜਾ ਉਸ ਵਾਹਿਗੁਰੂ ਦਾ ਸ੍ਰੇਸ਼ਟ ਗਿਆਨ ਹੈ, ਸ੍ਰੇਸ਼ਟ ਗਿਆਨ ਹੈ ਜਿਹੜਾ ਬ੍ਰਹਮ ਗਿਆਨ, ਉਹਨੂੰ ਸ੍ਰੇਸ਼ਟ ਗਿਆਨ ਬ੍ਰਹਮ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ, ਤੇ ਸਭ ਤੋਂ ਉੱਤਮ ਇਸ਼ਨਾਨ ਵੀ ਪ੍ਰਾਪਤ ਹੋ ਜਾਂਦਾ ਹੈ। ਸਭ ਤੋਂ ਉੱਤਮ ਇਸ਼ਨਾਨ ਕਿਹੜਾ ਹੈ? ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ, ਸਭ ਤੋਂ ਉੱਤਮ ਇਸ਼ਨਾਨ ਹੈ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਦੇ ਵਿੱਚ ਇਸ਼ਨਾਨ ਕਰਨਾ। ਹਜ਼ੂਰ ਕਹਿੰਦੇ ਨੇ ਉਹਨੂੰ ਸਭ ਤੋਂ ਉੱਤਮ ਇਸ਼ਨਾਨ ਨਾਮ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ।
ਚਾਰ ਪਦਾਰਥ ਕਮਲ ਪਰਗਾਸ,
ਉਸ ਨੂੰ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਵੀ ਮਿਲ ਜਾਂਦੇ ਨੇ, ਅਥਵਾ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਇਹ ਗੁਰਮਤਿ ਦੇ ਚਾਰ ਪਦਾਰਥ ਵੀ ਮਿਲ ਜਾਂਦੇ ਹਨ। ਕਮਲ ਪ੍ਰਗਾਸ, ਉਹਦਾ ਹਿਰਦਾ ਕਮਲ ਵਾਂਗੂ ਖਿੜ ਜਾਂਦਾ ਹੈ।
ਸਭ ਕੈ ਮਦ ਸਗਲ ਤੇ ਉਦਾਸ,
ਫਿਰ ਉਹ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਤੇ ਸਾਰਿਆਂ ਤੋਂ ਉਦਾਸ ਹੋ ਕੇ, ਬਿਰਖਤ ਹੋ ਕੇ, ਨਿਰਲੇਪ ਹੋ ਕੇ ਤੇ ਮੋਹ ਤੋਂ ਅਤੀਤ ਹੋ ਕੇ ਵਿਚਰਦਾ ਹੈ।
ਸੁੰਦਰ ਚਤੁਰ ਤਤ ਕਾ ਬੇਤਾ,
ਲੋ ਭਾਈ ਉਹ ਸਭ ਤੋਂ ਸੁੰਦਰ ਦਾ ਅਰਥ ਸੋਹਣਾ ਵੀ ਬਣ ਜਾਂਦਾ ਹੈ, ਤੇ ਚਤੁਰ ਸਿਆਣਾ ਵੀ ਬਣ ਜਾਂਦਾ ਹੈ, ਤੇ ਤਤ ਦਾ ਵੀ ਬੇਤਾ ਗਿਆਤਾ ਹੋ ਜਾਂਦਾ ਹੈ।
ਸਮਦਰਸੀ ਏਕ ਦ੍ਰਿਸ਼ਟੇਤਾ,
ਫਿਰ ਉਹ ਸਮਦ੍ਰਿਸ਼ਟੀ ਵਾਲਾ ਬਣ ਜਾਂਦਾ ਹੈ, ਤੇ ਏਕ ਦ੍ਰਿਸ਼ਟੇਤਾ, ਫਿਰ ਉਹ ਸਾਰਿਆਂ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਵਸਦਾ ਦੇਖਦਾ ਹੈ।
ਇਹ ਫਲ ਤਿਸ ਜਨ ਕੈ ਮੁਖ ਭਨੇ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਰੇ ਫਲ ਉਸ ਜਨ ਨੂੰ ਪ੍ਰਾਪਤ ਹੁੰਦੇ ਨੇ ਜਿਹੜਾ ਮੁਖ ਤੋਂ ਗੁਰੂ ਦੇ ਬਖਸ਼ੇ ਨਾਮ ਨੂੰ ਉਚਾਰਨ ਕਰਦਾ ਹੈ।
ਗੁਰ ਨਾਨਕ ਨਾਮ ਬਚਨ ਮਨ ਸੁਣੇ,
ਅਤੇ ਇਸ ਦੇ ਨਾਲ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਨਾਨਕ ਦੇ ਨਾਮ ਨੂੰ ਤੇ ਗੁਰੂ ਨਾਨਕ ਦੇ ਬਚਨਾਂ ਨੂੰ ਮਨ ਦੇ ਨਾਲ ਸੁਣਦਾ ਹੈ, ਭਾਵ ਮਨ ਦੀ ਪੂਰਨ ਇਕਾਗਰਤਾ ਤੇ ਧਿਆਨ ਦੇ ਨਾਲ ਸੁਣਦਾ ਹੈ, ਉਸ ਨੂੰ ਪੂਰਵਕ ਸਾਰੇ ਫਲ ਪ੍ਰਾਪਤ ਹੁੰਦੇ ਹਨ।
ਇਹੋ ਨਿਧਾਨ ਜਪੈ ਮਨ ਕੋਏ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੀ ਬਾਣੀ ਹੈ ਵੀ ਸਾਰੇ ਸੁਖਾਂ ਦਾ ਖਜ਼ਾਨਾ ਹੈ, ਅਥਵਾ ਵਾਹਿਗੁਰੂ ਦਾ ਨਾਮ, ਇਹੋ ਨਿਧਾਨ, ਇਹ ਜਿਹੜਾ ਵਾਹਿਗੁਰੂ ਦਾ ਨਾਮ ਇਹ ਖਜ਼ਾਨਾ ਹੈ। ਜਪੈ ਮਨ ਕੋਏ, ਜਿਹੜਾ ਆਪਣੇ ਮਨ ਦੇ ਨਾਲ ਜਪਦਾ ਹੈ, ਕੇਵਲ ਰਸਨਾ ਤੋਂ ਹੀ ਨਹੀਂ, ਜਿਹੜਾ ਮਨ ਦੇ ਨਾਲ ਇਸ ਨੂੰ ਜਪਦਾ ਹੈ।
ਸਭ ਯੁਗ ਮਹਿ ਤਾ ਕੀ ਗਤ ਹੋਏ,
ਪਰ ਸਾਰੇ ਯੁਗਾਂ ਦੇ ਵਿੱਚ ਉਸਦੀ ਪਾਈ ਗਤੀ ਦਾ ਅਰਥ ਹੈ ਕਲਿਆਣ ਹੋ ਜਾਂਦੀ ਹੈ, ਭਾਵ ਕਿਸੇ ਵੀ ਯੁਗ ਦੇ ਵਿੱਚ ਕੋਈ ਵੀ ਭਗਤ ਵਾਹਿਗੁਰੂ ਦਾ ਨਾਮ ਜਪੇ ਤੇ ਸਾਰੇ ਯੁਗਾਂ ਵਿੱਚ ਉਸਦੀ ਕਲਿਆਣ ਹੁੰਦੀ ਹੈ।
ਗੁਣ ਗੋਬਿੰਦ ਨਾਮ ਧੁਨ ਬਾਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਬਾਣੀ ਸੁਖਮਨੀ ਸਾਹਿਬ ਜੀ ਦੇ ਅੰਦਰ ਗੁਣ ਗੋਬਿੰਦ, ਉਸ ਗੋਬਿੰਦ ਦੇ ਗੁਣਾਂ ਦਾ ਉਚਾਰਨ ਕੀਤਾ ਗਿਆ ਹੈ ਤੇ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਧੁਨ ਦਾ ਅਰਥ ਉਚਾਰਨ ਕੀਤੀ ਗਈ ਹੈ। ਇਸ ਲਈ ਹਰ ਵਿਅਕਤੀ ਨੂੰ ਇਸ ਬਾਣੀ ਦੁਆਰਾ ਨਾਮ ਦੀ ਮਹਿਮਾ ਸਮਝਣੀ ਚਾਹੀਦੀ ਹੈ।
ਸਿਮਰਤ ਸ਼ਾਸਤਰ ਵੇਦ ਬਖਾਣੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਖਮਨੀ ਬਾਣੀ ਦੇ ਵਿੱਚ ਵੀ ਗੋਬਿੰਦ ਦੇ ਗੁਣਾਂ ਤੇ ਨਾਮ ਦੀ ਮਹਿਮਾ ਉਚਾਰਨ ਕੀਤੀ ਗਈ ਹੈ, ਤੇ ਬਾਕੀ ਜਿਹੜੇ ਹਿੰਦੂ ਮਤ ਦੇ ਗ੍ਰੰਥ ਨੇ, ਸਿਮਰਤੀਆਂ, ਸ਼ਾਸਤਰ ਤੇ ਵੇਦ, ਉਹਨਾਂ ਨੇ ਵੀ ਨਾਮ ਦੀ ਮਹਿਮਾ ਹੀ ਉਚਾਰਨ ਕੀਤੀ ਹੈ।
ਸਗਲ ਮਤਾਂਤ ਕੇਵਲ ਹਰ ਨਾਮ,
ਲੋ ਹਜ਼ੂਰ ਕਹਿੰਦੇ ਨੇ, ਭਾਈ ਸਾਰੇ ਮਤਾਂ ਦਾ ਨਿਚੋੜ ਇਹੀ ਹੈ, ਕੇਵਲ ਹਰ ਨਾਮ। ਵੀ ਕੇਵਲ ਦਾ ਅਰਥ ਹੈ ਵੀ ਨਰੋਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ।
ਗੋਬਿੰਦ ਭਗਤ ਕੈ ਮਨ ਬਿਸਰਾਮ,
ਹਾਂ ਜਿਹੜੇ ਗੋਬਿੰਦ ਦੇ ਭਗਤ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਸੰਤ ਭਗਤ ਗੁਰਸਿੱਖ ਹਨ, ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ, ਤੇ ਸਾਰੇ ਮਤਾਂ ਦਾ ਨਿਚੋੜ ਵੀ ਇਹੀ ਹੈ ਵੀ ਵਾਹਿਗੁਰੂ ਦਾ ਨਾਮ ਜਪ ਕੇ ਹੀ ਮੁਕਤੀ ਹੁੰਦੀ ਹੈ।
ਕੋਟ ਅਪਰਾਧ ਸਾਧ ਸੰਗ ਮਿਟਾਏ,
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਮਹਾਂਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਸਵਾਸ ਗ੍ਰਾਸ ਸਿਮਰਨ ਕਰਦਾ ਹੈ, ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਹਨ।
ਸੰਤ ਕਿਰਪਾ ਤੇ ਜਮ ਤੇ ਛੁਟੈ।
ਲੋ ਹਜ਼ੂਰ ਕਹਿੰਦੇ ਨੇ ਭਾਈ ਉਸ ਪਰਉਪਕਾਰੀ ਸਵਾਸ ਗ੍ਰਾਸ ਸਿਮਰਨ ਕਰਨ ਵਾਲੇ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਇਹ ਜੀਵ ਜਮਾਂ ਤੋਂ ਵੀ ਛੁੱਟ ਜਾਂਦਾ ਹੈ। ਨਾਨਕ ਦਾਸ ਮੁਕਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ ਜੋ ਵਾਹਿਗੁਰੂ ਦੇ ਪਿਆਰੇ ਮੁਖੋਂ ਬਚਨ ਕਹਿ ਦਿੰਦੇ ਨੇ ਧਰਮਰਾਜ ਵੀ ਉਸ ਨੂੰ ਮੰਨ ਲੈਂਦਾ ਹੈ। ਇਸੇ ਲਈ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਜੀਵ ਜਮਾਂ ਤੋਂ ਵੀ ਛੁੱਟ ਜਾਂਦਾ ਹੈ। ਇੱਕ ਹੋਰ ਵੀ ਪੰਕਤੀ ਆਈ ਹੈ, ਜੇ ਕੋ ਜੀਉ ਕਹੈ ਉਹਨਾਂ ਕੋ ਜਮਕੀ ਤਲਬ ਨਾ ਹੋਈ। ਜਿਹੜਾ ਉਹਨਾਂ ਮਹਾਂਪੁਰਖਾਂ ਨੂੰ ਜੀਉਂ ਆਇਆ ਵੀ ਕਹਿ ਦਿੰਦਾ, ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਹੈ, ਅਤੇ ਉਹਨੂੰ ਫਿਰ ਜਮਾਂ ਦੀ ਵੀ ਤੱਦੀ ਨਹੀਂ ਹੋ ਸਕਦੀ, ਜਮਾਂ ਦੀ ਸਖਤੀ ਵੀ ਨਹੀਂ ਦੇਖਣੀ ਪੈਂਦੀ। ਮਹਾਂਪੁਰਖਾਂ ਦੇ ਸਤਿਕਾਰ ਕਰਨ ਵਾਲਿਆਂ ਨੂੰ ਵੀ ਜਮ ਛੱਡ ਦਿੰਦਾ ਹੈ।
ਜਾ ਕੇ ਮਸਤਕ ਕਰਮ ਪ੍ਰਭ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮੱਥੇ ਤੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਚੰਗੇ ਕਰਮ ਚੰਗੇ ਭਾਗ ਲਿਖ ਦਿੱਤੇ ਹਨ।
ਸਾਧ ਸਰਣ ਨਾਨਕ ਤੇ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮੁਖ ਜਨ ਤੇ ਐਸੇ ਪੂਰਨ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਏ ਨੇ ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਚੰਗੇ ਭਾਗ ਲਿਖ ਦਿੱਤੇ ਹਨ।
ਜਿਸ ਮਨ ਬਸੈ ਸੁਣੈ ਲਾਏ ਪ੍ਰੀਤ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ। ਵਸਦਾ ਕਿਸ ਦੇ ਮਨ ਵਿੱਚ ਹੈ? ਸੁਣੈ ਲਾਏ ਪ੍ਰੀਤ। ਜਿਹੜਾ ਪ੍ਰੀਤ ਲਾ ਕੇ ਸੁਣਦਾ ਹੈ ਤੇ ਫਿਰ ਉਹਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ।
ਜਿਸ ਜਨ ਆਵੇ ਹਰ ਪ੍ਰਭ ਚੀਤ।
ਲੋ ਜਿਹਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਵੇ ਤੇ ਫਿਰ ਉਸੇ ਜਨ ਗੁਰਮੁਖ ਪਿਆਰੇ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਚੇਤੇ ਆਉਂਦਾ ਹੈ। ਤੁਸੀਂ ਕਿਸੇ ਵੀ ਮਨੁੱਖ ਨੂੰ ਚੇਤੇ ਕਰਨਾ, ਉਹਦੇ ਨਾਮ ਨੂੰ ਯਾਦ ਕਰ ਲਓ। ਜਦੋਂ ਨਾਮ ਚੇਤੇ ਕਰੋਗੇ ਉਹਦੀ ਸ਼ਕਲ ਸਾਹਮਣੇ ਆ ਜਾਵੇਗੀ। ਇਸੇ ਲਈ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਲਈਏ ਤੇ ਫਿਰ ਵਾਹਿਗੁਰੂ ਵੀ ਚੇਤੇ ਆ ਜਾਂਦਾ ਹੈ।
ਜਨਮ ਮਰਨ ਤਾਕਾ ਦੁੱਖ ਨਿਵਾਰੈ।
ਲੋ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਉਸ ਦਾ ਜਨਮ ਮਰਨ ਦਾ ਦੁੱਖ ਵੀ ਮੇਟ ਦਿੰਦਾ ਹੈ।
ਦੁਰਲਭ ਦੇ ਤਦਕਾਲ ਉਧਾਰੈ।
ਤੇ ਜਿਹੜੀ ਦੁਰਲਭ ਦੇ ਸਾਨੂੰ ਪ੍ਰਾਪਤ ਹੋਈ ਹੈ ਨਾ, ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਾਨਸ ਜਨਮ ਦੁਰਲਭ ਹੈ, ਹੋਤ ਨਾ ਬਾਰੈ ਬਾਰ, ਜਿਉਂ ਬਨ ਫਲ ਪਾ ਕੇ ਭੂਈ ਗਿਰੈ, ਬੋਹਰ ਨਾ ਲਾਗੈ ਡਰ। ਇਹ ਜਿਹੜੀ ਮਨੁੱਖਾ ਦੇਹ ਹੈ ਬੜੀ ਦੁਰਲਭ ਦੇ ਸਾਨੂੰ ਪ੍ਰਾਪਤ ਹੋਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਇਹਦੀ ਸਫਲਤਾ ਨਾਮ ਦੇ ਨਾਲ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਸ ਦੁਰਲਭ ਦੇਹ ਨੂੰ ਵੀ ਤਤਕਾਲ ਦਾ ਅਰਥ ਹੈ ਸ਼ੀਘਰ ਬਹੁਤ ਛੇਤੀ ਉਧਾਰ ਦਿੰਦਾ ਹੈ।
ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਪ੍ਰਾਣੀ ਦੀ ਸੋਭਾ ਵੀ ਨਿਰਮਲ ਹੋ ਜਾਂਦੀ ਹੈ ਤੇ ਉਸਦੀ ਬਾਣੀ ਵੀ ਅੰਮ੍ਰਿਤ ਰੂਪ ਹੋ ਜਾਂਦੀ ਹੈ। ਕਿਉਂਕਿ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਨਾ, ਤੇ ਫਿਰ ਉਹਨੂੰ ਇਹ ਸਾਰੇ ਫਲ ਪ੍ਰਾਪਤ ਹੁੰਦੇ ਨੇ, ਉਹਦੀ ਸੋਭਾ ਵੀ ਨਿਰਮਲ ਤੇ ਉਹਦੀ ਬਾਣੀ ਵੀ ਅੰਮ੍ਰਿਤ ਵਰਗੀ ਮਿੱਠੀ ਹੋ ਜਾਂਦੀ ਹੈ।
ਏਕ ਨਾਮ ਮਨ ਮਾਹੇ ਸਮਾਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਵਾਹਿਗੁਰੂ ਦਾ ਨਾਮ ਉਹਦੇ ਮਨ ਦੇ ਵਿੱਚ ਸਮਾ ਜਾਂਦਾ, ਮਨ ਦੇ ਵਿੱਚ ਵਸ ਜਾਂਦਾ ਹੈ।
ਦੁੱਖ ਰੋਗ ਬਿਨਸੇ ਭੈ ਭਰਮ।
ਲੋ ਹਜ਼ੂਰ ਕਹਿੰਦੇ ਨੇ ਭਾਈ ਉਹਦੇ ਸਾਰੇ ਦੁੱਖ ਵੀ ਤੇ ਰੋਗ ਵੀ, ਰੋਗ ਤੋਂ ਅਰਥ ਹੈ ਬਿਮਾਰੀਆਂ, ਜਿੰਨੇ ਦੁੱਖ ਨੇ ਜਿੰਨੇ ਰੋਗ ਨੇ ਉਹ ਵੀ ਉਹਦੇ ਨਾਸ ਹੋ ਜਾਂਦੇ ਨੇ ਤੇ ਸਾਰੇ ਭੈ ਤੇ ਪਰੋਂ ਵੀ ਦੂਰ ਹੋ ਜਾਂਦੇ ਨੇ। ਸੱਤ ਪ੍ਰਕਾਰ ਦੇ ਭੈ ਮੰਨੇ ਨੇ, ਇਹ ਭੈ ਪ੍ਰਲੋਕ ਭੈ, ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ ਤੇ ਪਰੋਂ ਪੰਜ ਪ੍ਰਕਾਰ ਦੇ ਮੰਨੇ ਨੇ, ਭੇਦ ਪਰਮ ਕਰਤੱਤ ਪਰੋਂ ਪੁਨ ਸੰਘ ਪਰਮ ਵਿਕਾਰ, ਬ੍ਰਹਮ ਮਿੱਤਰ ਜਗ ਸੱਤ ਪਰੋਂ ਪੰਚੋ ਪਰਮ ਸੰਸਾਰ। ਉਹਦੇ ਸਾਰੇ ਪੈ ਤੇ ਪਰਮ ਦੂਰ ਹੋ ਜਾਂਦੇ ਹਨ।
ਸਾਧ ਨਾਮ ਨਿਰਮਲ ਤਾਂ ਕੇ ਕਰਮ।
ਲੋ ਹਜ਼ੂਰ ਕਹਿੰਦੇ ਨੇ ਫਿਰ ਉਸਦਾ ਨਾਮ ਅਸਲੀ ਸਾਧੂ ਹੁੰਦਾ, ਉਹਨੂੰ ਸਾਧੂ ਕਹਿਣਾ ਬਣਦਾ, ਜਿਹਦੇ ਵਿੱਚ ਸਾਰੇ ਗੁਣ ਆ ਜਾਂਦੇ ਨੇ। ਤੇ ਨਿਰਮਲ ਤਾਂ ਕੇ ਕਰਮ, ਹਜ਼ੂਰ ਕਹਿੰਦੇ ਫਿਰ ਉਹਦੇ ਸਾਰੇ ਕਰਮ ਵੀ ਨਿਰਮਲ ਹੋ ਜਾਂਦੇ ਨੇ, ਉਹ ਇੱਕ ਸ੍ਰਿਸ਼ਟਾਚਾਰੀ ਹੋ ਜਾਂਦਾ ਹੈ, ਉਹਦੇ ਕਰੋਂ ਵੀ ਲੋਕ ਭਲਾਈ ਦੇ ਪਰਉਪਕਾਰ ਦੇ ਹੁੰਦੇ ਹਨ।
ਸਭ ਤੇ ਊਚ ਤਾਂ ਕੀ ਸੋਭਾ ਬਣੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਤਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਗੁਰਮੁਖੋ ਫਿਰ ਉਸ ਮਹਾਂਪੁਰਖ ਦੀ ਸਭ ਤੋਂ ਉੱਚੀ ਸੋਭਾ ਬਣੀ ਹੈ ਕਿਉਂਕਿ ਪੰਡਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਦੁਨੀਆਂ ਵਿੱਚ ਬੜੇ ਬੜੇ ਵਿਦਵਾਨ ਵੀ ਹੁੰਦੇ ਨੇ, ਬੜੇ ਬੜੇ ਸੂਰਮੇ ਵੀ ਹੁੰਦੇ ਨੇ ਅਤੇ ਬੜੇ ਬੜੇ ਰਾਜੇ ਮਹਾਰਾਜੇ ਵੀ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਸਭ ਤੋਂ ਉੱਚੀ ਉਸ ਮਹਾਂਪੁਰਖ ਦੀ ਸੋਭਾ ਬਣੀ ਹੈ।
ਨਾਨਕ ਇਹ ਗੁਣ ਨਾਮ ਸੁਖ ਮਨੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਸਾਰੇ ਗੁਣਾਂ ਦੇ ਕਰਕੇ ਇਸ ਬਾਣੀ ਦਾ ਨਾਮ ਸੁਖਮਨੀ ਅਸਾਂ ਰੱਖਿਆ ਹੈ। ਇਹ ਸਾਰੇ ਗੁਣ ਇਸ ਬਾਣੀ ਦੇ ਵਿੱਚ ਮੌਜੂਦ ਨੇ। ਜਿਹੜਾ ਵੀ ਗੁਰਸਿੱਖ ਮਾਈ ਭਾਈ ਰੋਜ਼ਾਨਾ ਇਸ ਬਾਣੀ ਦਾ ਪਾਠ ਕਰੇ ਅਤੇ ਦੁੱਖ ਰੋਗ ਬਿਨਸੇ ਪੈ ਭਰਮ, ਇਹ ਉਸਨੂੰ ਫਲ ਪ੍ਰਾਪਤ ਹੁੰਦੇ ਨੇ ਅਤੇ ਚਾਰੇ ਪਦਾਰਥ ਵੀ ਸਭ ਕੁਛ ਉਸਨੂੰ ਮਿਲ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਇਹੀ ਸ੍ਰੇਸ਼ਟ ਗੁਣਾਂ ਦੇ ਕਾਰਨ ਇਸ ਬਾਣੀ ਦਾ ਨਾਮ ਸੁਖਮਨੀ ਅਸਾਂ ਰੱਖਿਆ ਹੈ। ਸੁਖਮਨੀ ਦਾ ਅਰਥ ਹੈ ਸੁਖਾਂ ਦੀ ਮਣੀ, ਮਨਾਂ ਨੂੰ ਸੁਖ ਦੇਣ ਵਾਲੀ ਅਥਵਾ ਸ਼੍ਰੋਮਣੀ ਸੁਖ, ਆਤਮਕ ਸੁਖ ਦੇਣ ਵਾਲੀ ਇਹ ਸਤਿਗੁਰੂ ਦੀ ਬਾਣੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਜੋ ਪਿਛਲੇ ਕੁਝ ਦਿਨਾਂ ਤੋਂ ਆਪ ਸੰਗਤਾਂ ਲੜੀਵਾਰ ਕਥਾ ਦੇ ਅੰਦਰ ਸੁਖਮਨੀ ਸਾਹਿਬ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਸੀ। ਅੱਜ ਇਹ ਬਾਣੀ ਸੰਪੂਰਨ ਹੋਈ ਹੈ, ਇਸ ਲਈ ਅੱਗੇ ਜਿਹੜੀ ਹੋਰ ਥਿੱਤੀ ਬਾਣੀ ਦੀ ਕਥਾ ਆਰੰਭ ਹੋਵੇਗੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਜੋ ਇਸ ਪਵਿੱਤਰ ਬਾਣੀ ਦੀ ਮਹਿਮਾ ਸਤਿਗੁਰੂ ਨੇ ਲਿਖੀ ਹੈ, ਇਹ ਗੱਲ ਇੱਕ ਵਿਸ਼ੇਸ਼ ਧਿਆਨ ਦੇਣ ਯੋਗ ਹੈ। ਬਾਣੀਆਂ 'ਤੇ ਹੋਰ ਵੀ ਬੇਅੰਤ ਨੇ, ਪੰਜ ਬਾਣੀਆਂ ਵੀ ਹਨ, ਸ੍ਰੀ ਆਸਾ ਜੀ ਦੀ ਵਾਰ ਵੀ ਹੈ, ਹੋਰ ਬੇਅੰਤ ਬਾਣੀਆਂ ਨੇ, ਪਰ ਜਿੰਨੀ ਮਹਿਮਾ ਸਤਿਗੁਰੂ ਨੇ ਆਪ ਇਸ ਬਾਣੀ ਦੀ ਲਿਖੀ ਹੈ ਨਾ, ਉਹ ਹੋਰ ਬਾਣੀ ਦੀ ਆਪ ਸਤਿਗੁਰੂ ਨੇ ਉਨੀ ਮਹਿਮਾ ਨਹੀਂ ਲਿਖੀ। ਭਾਵੇਂ ਠੀਕ ਹੈ ਬਾਣੀ ਸਾਰੀ ਗੁਰੂ ਦਾ ਰੂਪ ਹੈ, ਪਰ ਇਹ ਬਾਣੀ ਸਰਲ ਵੀ ਹੈ, ਸੁਖੇਨ ਵੀ ਹੈ ਅਤੇ ਇਹਦੀ ਮਹਿਮਾ ਵੀ ਸਤਿਗੁਰੂ ਨੇ ਆਪ ਅਪਰਪਾਰ ਲਿਖੀ ਹੈ। ਇਸ ਲਈ ਇਸ ਬਾਣੀ ਨੂੰ ਹਰ ਗੁਰਸਿੱਖ ਮਾਈ ਭਾਈ ਨੂੰ ਪੜ੍ਹਨਾ ਚਾਹੀਦਾ, ਪੜ੍ਹਨਾ ਹੀ ਨਹੀਂ ਚਾਹੀਦਾ ਅਤੇ ਉਹਨੂੰ ਵਿਚਾਰਨਾ ਵੀ ਚਾਹੀਦਾ, ਕਮਾਉਣਾ ਵੀ ਚਾਹੀਦਾ ਹੈ ਅਤੇ ਫਿਰ ਇਹਦੇ ਪੂਰਨ ਫਲ ਸਾਨੂੰ ਪ੍ਰਾਪਤ ਹੋ ਸਕਦੇ ਨੇ। ਸਤਿਗੁਰੂ ਮਿਹਰ ਕਰਨ, ਇਹ ਬਾਣੀ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਨੂੰ ਸਤਿਗੁਰੂ ਦੀਆਂ ਸਾਰੀਆਂ ਬਖਸ਼ਾਂ ਅਤੇ ਰਹਿਮਤਾਂ ਪ੍ਰਾਪਤ ਹੋ ਸਕਦੀਆਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਭ ਤੇ ਊਚ ਤਾ ਕੀ ਸੋਭਾ ਬਣੇ, ਨਾਨਕ ਇਹ ਗੁਣ ਨਾਮ ਸੁਖ ਮਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।